खरीदा चार गवाया हंड के, चार गवाया सम लेखा रब मंगेसिया, तू आयो केड़े कम। मत शर्मिंदा मत शर्मिंदा थी बहे साई दे दरबार, साई दे दरबार। मत शर्मिंदा थीबे साई दे दरबार, साई दे दरबार, साई दे दरबार। मत शर्मिंदा थीबे साई दे दरबार, साई दे दरबार, साई दे दरबार। जिन्नी कमी ना है गुण, जिन्नी कमी ना है गुण से कमड़े विषा, फरीदा जिन्नी कमी ना है गुण से कमड़े विषार। मत शर्मिंदा मत शर्मिंदा थीवे साई दे दरबार, साई दे दरबार। रैन गवाई सोए के, रैन गवाई सोए के, दिवस गवाया खाए हीरे जैसा जन्म है, कौड़ी बदले जाए। मत शर्मिंदा थीवे साई दे दरबार, साई दे दरबार। फरीदा पिछल रात न जाग्यो, फरीदा पिछल रात न जाग्यो, जीवन दड़ो मोयो जे तैं रब विसारिया, तैं रब ना विसरियो, तैं रब ना विसरियो। कबीर सूता क्या करे, कबीर सूता क्या करे, बैठा रहो अर जाग, जाके संग ते बिछड़ा, ताही के संग लाग। मत शर्मिंदा थीवे साई दे दरबार, कृपा मत शर्मिंदा थी वह साईं दे दरबार साईं दे राम सिमर पछताएगा मन राम सिमर कबीर लूटना है तो लूट ले राम नाम है लूट फिर पाछे पछताओगे प्राण जाएंगे छूट राम सिमर पछताएगा मन मन राम सिमर पछताएगा पापी जीड़ा लोभ करत है आज काल उठ जाएगा पापी जीना लोभ करत हैं लोभ करत हैं आज काल उठ जाएगा लालच लागे जन्म गवाया हो जन्म गवाया लालच लागे जन्म गवाया दीन गवाया दुनी स्यों दीन गवाया दुनी स्यों दुनी न चाली साथ पाए कुहाड़ा मारिया गाफल अपने हाथ लालच लागे जन्म गवाया माया भर्म भुलाएगा धन जोबन का गर्व न कीजे धन जोबन का गर्व न कीजे कागद ज्यों गल जाएगा धन जोबन का गर्व न कीजे कागद ज्यों गल जाएगा जो जम आए केस गह पटके तो दिन कछ ना बसाएगा सिमरन भजन दया नहीं कीनी तो मुख चोटा खाएगा धर्म राए जब लेखा मांगे क्या मुख लेके जाएगा कहत कबीर सुनो रे संतो साध संगत तर जाएगा जिन्नी कमी नाहे गुण से कंबुड़े विसा शर्मिंदा मत शर्मिंदा जीव हे साईं दे दरबार साईं दे दरबार मत शर्मिंदा जीव हे साईं दे दरबार साईं दे दरबार। रे मन तेरो को नहीं, रे मन तेरो को नहीं, खिंच ले जिन पार। रे मन तेरो को नहीं, हर जप दिया एक खिन टिल ना कीजे मेरी जिंदड़ी है। हर जप दिया एक खिन टिल ना कीजे मेरी जिंदड़ी है। मत के जापे सा आवे के ना आवे राम। हजूर दा बचन है कि ऐ मनुख सिमरन करन विच, ईश्वर दी भगती करन विच देरी ना कर। पता नहीं जेड़ा श्वास बाहर गया है वो मुड़ेगा के ना मुड़ेगा। रे मन तेरो को नहीं, गुरु नानक सच्चे पातशाह बख्शिश कर रहे हैं। ऐ जीव जितना मर्जी है तू कर दा पार खिंच लै, जितना मर्जी है कर दा कम कर लै, जितनिया मर्जी हैं जिम्मेवारी दिया पंडा अपने सिर ते रख लै, पर अंत वेले तेरे नाल केवल ईश्वर दा नाम ही जावेगा। अंत वेले तेरी सहायता केवल नाम ही करेगा, होर किसे ने नहीं करनी। उचारण करो श्री वाहिगुरु। बेशक तू कितना तनी हो जावे, किड्डा वड्डा तेरा परिवार हो जावे, किड्डे किड्डे तेरे महल माड़ियां भी बन जान, पर हजूर कहंदे न क्या थोरड़ी बात गुमान। थोड़ी जी गल ते गुमान क्यों करदा है, तू कदे सोचिया भाई जो कुछ तू संसार ते आके कीता है ते तू कितना कु चिर इत्थे बह के इना पदार्थां दा सुख मान लेगा। आखिर ता भाई ए पंज पूतक शरीर त्यागना पवेगा ना। उचारण करो श्री वाहिगुरु। ते उत्थे ता भाई तेरे नाल नाम ही जावेगा, ए पदार्थ ता इत्थे ही रह जाणगे। कबीर जी सैर करते हुए बाजार विचों लंघे, ते सामने की तकिया एक बड़ा सेठ बैठा है, नौकर चाकर सारे हुक्म दी उड़ीक विच खड़ोते हैं। कबीर जी ने मन विच सोचिया भई इस नू कदे सत संगत विच नहीं वेख्या, ते होवे ना ता इसनू बेनती कर चलिए भाई सेठ जी सत संगत विच आया करो। कबीर जी जा खड़ोते इस सेठ दे पास, ते ए सेठ बड़े हंकार दे नाल बड़े गर्व नाल अपने नौकर नू कहंदा है भाई इसनू कुछ दियो ते तोरो। ते कबीर जी कहन लगे सेठ जी मैं कोई मंगता नहीं हां। आख्या जे तू मंगता नहीं तां फिर कोई व्यापारी है। कबीर जी कहन लगे सेठ जी जेड़े हीरां लालां दे वणज तुसी कर रहे हो ना, इना हीरे लालां दा मैं व्यापारी भी नहीं हां। ते आख्या फिर तू इत्थे क्यों खड़ोता है। आख्या खड़ोता हां एक सच दी आवाज आप दे कन्ना तक पौनी है। आख्या कहो की कहिंदा है। तां कबीर जी कहन लगे सेठ जी बेशक दुनिया दे पदार्थ दुनिया दे सुख तुहाडे कोल मौजूद हन, नौकर चाकर रहन लई थां पहरन लई बस्तर सत्कार प्यार भी बहुत होवेगा तुहाडा, पर अंत वेले केवल जपया होया नाम ही तुहाडे नाल जावेगा, इस लई तुसी सत संगत विच आया करो। ते ए सेठ बड़े हंकार दे नाल क्योंकि माया तारी अन्ना बोला। जदों इंसान दे पास माया आ जांदी है ते अखां तो अन्ना हो जांदा है ते कन्ना तो बोला हो जांदा है, कोई सच दी आवाज सुनन नूं तैयार नहीं। ਕੋਈ ਸੱਚ ਦੀ ਵਸਤੂ ਵੇਖਣ ਨੂੰ ਤਿਆਰ ਨਹੀਂ ਕਿਉਂਕਿ ਇਸ ਦਾ ਕੂੜੀਆਂ ਵਸਤੂਆਂ ਦੇ ਨਾਲ ਹੀ ਪਿਆਰ ਪੈ ਜਾਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਨੇ ਆਖਿਆ ਸੇਠ ਜੀ ਸਤ ਸੰਗਤ ਵਿੱਚ ਆਇਆ ਕਰੋ, ਤੇ ਸੇਠ ਬੜੇ ਹੰਕਾਰ ਨਾਲ ਕਹਿਣ ਲੱਗਾ ਭਾਈ ਸਾਡੇ ਵਰਗੇ ਤੁਹਾਡੇ ਪਾਸ ਜਾਣ ਤੇ ਤਾਂ ਹੀ ਤੁਹਾਡਾ ਰੋਟੀ ਪਾਣੀ ਦਾ ਗੁਜ਼ਾਰਾ ਚੱਲੇ ਨਾ, ਲੋਕਾਂ ਵਿੱਚ ਤੁਹਾਡੀ ਪ੍ਰਤਿਸ਼ਠਾ ਵਧੇ, ਭਾਈ ਫਲਾਣਾ ਵੀ ਸਤ ਸੰਗਤ ਵਿੱਚ ਆਉਂਦਾ, ਇਸੇ ਲਈ ਮੈਨੂੰ ਕਹਿ ਰਿਹਾ। ਮਨ ਦੇ ਵਿੱਚ ਤਾਂ ਤੇਰੇ ਇਹ ਹੈ ਬਈ ਕੋਈ ਚਾਰ ਪੈਸੇ ਦੇ ਜਾਵੇਗਾ, ਤੇ ਉਪਰੋਂ ਤੂੰ ਕਹਿ ਰਿਹਾ ਮੈਂ ਸੱਚ ਦੀ ਆਵਾਜ਼ ਤੁਹਾਡੇ ਕੰਨਾਂ ਤੇ ਪਾ ਰਿਹਾ। ਤਾਂ ਕਬੀਰ ਜੀ ਕਹਿਣ ਲੱਗੇ ਸੇਠ ਜੀ ਆ ਬਹੁਤ ਗਲਤ ਸੋਚਿਆ ਤੁਸੀਂ, ਜੋ ਰੱਬ ਦੇ ਪਿਆਰੇ ਹੁੰਦੇ ਹਨ ਉਹ ਦੁਨਿਆਵੀ ਮਨੁੱਖਾਂ ਤੇ ਕਦੇ ਆਸ ਨਹੀਂ ਰੱਖਦੇ, ਉਹ ਤਾਂ ਦਰਵਾਟ ਉੱਪਰ ਖਰਚ ਮੰਗੈ ਜਬੈ ਦੇ ਤਾਂ ਖਾਏ, ਉਹ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਪਾਸੋਂ ਹੀ ਮੰਗਦੇ ਹਨ, ਅਤੇ ਈਸ਼ਵਰ ਜੋ ਭੇਜ ਦਿੰਦਾ ਉਹ ਛਕ ਲੈਂਦੇ ਹਨ, ਉਹਨਾਂ ਨੂੰ ਹੋਰ ਕਿਸੇ ਦਾ ਆਸਰਾ ਨਹੀਂ, ਇੱਕ ਅਕਾਲ ਪੁਰਖ ਦਾ ਹੀ ਆਸਰਾ ਹੁੰਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਤੇ ਸੇਠ ਜੀ ਬੜੇ ਹੰਕਾਰ ਨਾਲ ਕਹਿਣ ਲੱਗੇ ਭਾਈ ਜਾ ਤੂੰ ਕੰਮ ਕਰ, ਐਵੇਂ ਟਾਈਮ ਨਾ ਸਾਡਾ ਜ਼ਾਇਆ ਕਰ। ਕਬੀਰ ਜੀ ਚਲੇ ਗਏ, ਅਤੇ ਸਮਾਂ ਪਾ ਕੇ ਫਿਰ ਕਬੀਰ ਜੀ ਜਦੋਂ ਉੱਥੋਂ ਦੀ ਲੰਘੇ ਨਾ, ਅਤੇ ਮਨ ਵਿੱਚ ਵਿਚਾਰ ਆਈ ਭਾਈ ਹੋ ਸਕਦਾ ਜਦੋਂ ਪਹਿਲਾਂ ਇਸ ਨੂੰ ਪ੍ਰੇਰਨਾ ਦਿੱਤੀ ਸੀ ਉਹ ਇਸ ਲਈ ਸ਼ੁਭ ਘੜੀ ਨਾ ਹੋਵੇ, ਹੁਣ ਹੋ ਪਵੇ, ਅਤੇ ਚਲੋ ਹੁਣ ਬੇਨਤੀ ਕਰਕੇ ਵੇਖ ਲੈਂਦੇ ਹਾਂ। ਅਤੇ ਕਬੀਰ ਜੀ ਜਾ ਖੜੋਤੇ, ਅਤੇ ਸੇਠ ਨੇ ਜਦੋਂ ਵੇਖਿਆ ਨਾ ਕਬੀਰ ਜੀ ਵੱਲ, ਅਤੇ ਕਬੀਰ ਜੀ ਕਹਿੰਦੇ ਹਨ ਸੇਠ ਜੀ ਸਤ ਸੰਗਤ ਵਿੱਚ ਆਇਆ ਕਰੋ। ਹੁਣ ਸੇਠ ਨੂੰ ਬੜਾ ਗੁੱਸਾ ਚੜ ਗਿਆ, ਅੱਖਾਂ ਲਾਲ ਕਰ ਲਈਆਂ, ਆਪਣੇ ਨੌਕਰਾਂ ਵੱਲ ਵੇਖ ਕੇ ਕਹਿੰਦਾ ਬਈ ਤੁਸੀਂ ਇੱਕ ਬੰਦੇ ਨੂੰ ਹੋੜ ਨਹੀਂ ਸਕਦੇ, ਇਹ ਮੁੜ ਮੁੜ ਆ ਜਾਂਦਾ, ਇਸ ਨੂੰ ਧੱਕੇ ਮਾਰ ਕੇ ਪਰੇ ਛੱਡ ਕੇ ਆਓ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਨੂੰ ਧੱਕੇ ਵੱਜੇ, ਆ ਗਏ, ਸਮਾਂ ਪਾ ਕੇ ਕਬੀਰ ਜੀ ਜਦੋਂ ਫਿਰ ਲੰਘੇ ਨਾ ਉੱਥੋਂ, ਤਾਂ ਕਬੀਰ ਜੀ ਦੇ ਮਨ ਵਿੱਚ ਆਇਆ ਬਈ ਅਸੀਂ ਆਪਣਾ ਪਰਉਪਕਾਰੀ ਸੁਭਾਵ ਕਿਉਂ ਬਦਲੀਏ, ਹੋਵੇ ਨਾ ਤਾਂ ਫਿਰ ਇਸ ਨੂੰ ਕਹਿ ਵੇਖਦੇ ਹਾਂ। ਜਿਸ ਤਰ੍ਹਾਂ ਇੱਕ ਬਿੱਛੂ ਡੁੱਬ ਰਿਹਾ ਸੀ ਨਾ ਪਾਣੀ ਵਿੱਚ, ਅਤੇ ਮਹਾਂਪੁਰਸ਼ਾਂ ਨੇ ਆਪਣਾ ਹੱਥ ਦੇ ਕੇ ਉਸ ਬਿੱਛੂ ਨੂੰ ਡੁੱਬਣੋਂ ਬਚਾਇਆ, ਅਤੇ ਬਿੱਛੂ ਨੇ ਉਹਨਾਂ ਨੂੰ ਡੰਗ ਮਾਰ ਦਿੱਤਾ, ਹੱਥ ਕੰਬ ਗਿਆ, ਬਿੱਛੂ ਫਿਰ ਡਿੱਗ ਪਿਆ ਅਤੇ ਡੁੱਬਣ ਲੱਗਾ, ਮਹਾਂਪੁਰਸ਼ਾਂ ਨੇ ਦੂਸਰਾ ਹੱਥ ਆਪਣਾ ਦੇ ਦਿੱਤਾ, ਉਸਨੇ ਦੂਸਰੇ ਹੱਥ 'ਤੇ ਵੀ ਡੰਗ ਮਾਰ ਦਿੱਤਾ, ਅਤੇ ਕੋਲ ਸੇਵਕ ਖੜੋਤਾ ਸੀ ਉਸਨੇ ਆਖਿਆ ਮਹਾਰਾਜ ਇਸ ਨੂੰ ਡੁੱਬਣ ਦਿਓ, ਤੁਸੀਂ ਇਸ ਦਾ ਭਲਾ ਸੋਚਦੇ ਹੋ, ਇਹ ਤੁਹਾਨੂੰ ਦੱਸ ਰਿਹਾ ਇਹਨੂੰ ਡੁੱਬਣ ਹੀ ਦਿਓ। ਤਾਂ ਮਹਾਂਪੁਰਸ਼ ਕਹਿਣ ਲੱਗੇ ਬਈ ਇਹ ਕਿਉਂ ਦੱਸਦਾ ਹੈ? ਆਖਿਆ ਇਸ ਦਾ ਸੁਭਾਵ ਹੀ ਐਸਾ ਹੈ, ਇਸ ਦਾ ਸੁਭਾਵ ਹੈ ਦੱਸਣਾ। ਅਤੇ ਸੰਤ ਕਹਿਣ ਲੱਗੇ ਭਾਈ ਜੇ ਇੱਕ ਕੀੜਾ ਆਪਣਾ ਸੁਭਾਵ ਨਹੀਂ ਤਿਆਗਦਾ ਤਾਂ ਮੈਂ ਆਪਣਾ ਦਿਆਲੂ ਸੁਭਾਅ ਪਰਉਪਕਾਰੀ ਸੁਭਾਅ ਕਿਉਂ ਤਿਆਗ ਦੇਵਾਂ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਜਦੋਂ ਤੀਸਰੀ ਵੇਰਾਂ ਜਾ ਪਹੁੰਚੇ ਨਾ, ਤੇ ਸੇਠ ਨੇ ਜਦੋਂ ਵੇਖਿਆ ਤਾਂ ਕਬੀਰ ਜੀ ਕਹਿਣ ਲੱਗੇ ਸੇਠ ਜੀ ਬੇਸ਼ੱਕ ਦੁਨੀਆਂ ਦੇ ਸੁੱਖ ਤੁਹਾਡੇ ਕੋਲ ਮੌਜੂਦ ਹਨ, ਖੁਸ਼ੀਆਂ ਮੌਜੂਦ ਹਨ, ਪਰ ਅੰਤ ਵੇਲੇ ਤਾਂ ਨਾਮ ਹੀ ਨਾਲ ਜਾਵੇਗਾ, ਇਸ ਲਈ ਮੈਂ ਬੇਨਤੀ ਕਰਦਾ ਹਾਂ ਭਾਈ ਸਤ ਸੰਗਤ ਵਿੱਚ ਆਇਆ ਕਰੋ। ਹੁਣ ਸੇਠ ਨੂੰ ਬੜਾ ਗੁੱਸਾ ਆਇਆ, ਆਪਣੇ ਨੌਕਰਾਂ ਨੂੰ ਜਾ ਕੇ ਕਹਿੰਦਾ ਇਸ ਨੂੰ ਐਸੀ ਮਾਰ ਮਾਰੋ ਕਿ ਫਿਰ ਇਹ ਆਉਣ ਜੋਗਾ ਹੀ ਨਾ ਰਹੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹਨਾਂ ਨੇ ਕਬੀਰ ਜੀ ਨੂੰ ਐਸੀ ਮਾਰ ਮਾਰੀ, ਕਬੀਰ ਜੀ ਜ਼ਖਮੀ ਹੋ ਗਏ, ਤੇ ਜਾਂਦੀ ਵੇਰਾਂ ਕਹਿ ਗਏ ਓਏ ਸੇਠ ਤੇਰੀ ਤਾਂ ਉਮਰ ਹੀ ਘੱਟ ਹੈ, ਤੇਰੇ ਤਾਂ ਦਿਨ ਹੀ ਕੁਛ ਰਹਿ ਗਏ ਹਨ, ਤੇ ਅਸੀਂ ਚਾਹੁੰਦੇ ਸਾਂ ਤੂੰ ਸਤ ਸੰਗਤ ਕਰ ਲੈਂਦਾ, ਤੇਰਾ ਭਲਾ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਸ ਤਰ੍ਹਾਂ ਵੀ ਜੋ ਭਾਈ ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ, ਭਲੇ ਪੁਰਸ਼ਾਂ ਨੂੰ ਜੋ ਦੁਖੀ ਕਰਦੇ ਹਨ, ਦੁਖਾਉਂਦੇ ਹਨ ਨਾ, ਉਹਨਾਂ ਦੀ ਉਮਰ ਘੱਟ ਜਾਂਦੀ ਹੈ, ਉਹਨਾਂ ਦੇ ਪੁੰਨ ਖਤਮ ਹੋ ਜਾਂਦੇ ਹਨ। ਸਮਾਂ ਪਾ ਕੇ ਸੇਠ ਸਰੀਰ ਛੱਡ ਗਿਆ। ਬੜੀ ਮੁੱਦਤ ਦੇ ਬਾਅਦ ਕਬੀਰ ਜੀ ਜਦੋਂ ਸੈਰ ਕਰਦੇ ਆ ਰਹੇ ਸਨ ਤਾਂ ਇੱਕ ਜਗ੍ਹਾ ਤੇ ਵੇਖਿਆ ਕਿ ਬਹੁਤ ਸਾਰੇ ਲੋਕ ਇਕੱਠੇ ਹਨ, ਖੜੋਤੇ ਹਨ ਤੇ ਕਬੀਰ ਜੀ ਨੇ ਪੁੱਛਿਆ, ਬਈ ਕੀ ਗੱਲ ਹੈ ਇੱਥੇ ਆਪ ਖੜੋਤੇ ਹੋ? ਤਾਂ ਇਹਨਾਂ ਵਿੱਚੋਂ ਇੱਕ ਬੰਦਾ ਕਹਿਣ ਲੱਗਾ, ਜੀ ਇੱਕ ਬੈਲ ਸੀ ਤੇ ਉਹਦੇ ਪਿੱਛੇ ਵਜਨ ਬਹੁਤ ਲੱਦਿਆ ਹੋਇਆ ਸੀ, ਚੜ੍ਹਾਈ ਸੀ ਤੇ ਜਦੋਂ ਚੜ੍ਹਾਈ ਚੜ੍ਹਨ ਲੱਗਿਆ ਚੜ੍ਹ ਨਹੀਂ ਸਕਿਆ ਤੇ ਮਾਲਕ ਨੇ ਸੋਟੇ ਮਾਰ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ ਤੇ ਡਿੱਗ ਕੇ ਇਸ ਵੇਲੇ ਮਰ ਗਿਆ। ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਨੇ ਮਨ ਵਿੱਚ ਸੋਚਿਆ, ਬਈ ਇਹ ਕੌਣ ਬਦਕਿਸਮਤ ਹੈ ਜਿਹਨੂੰ ਇਤਨਾ ਦੁੱਖ ਦਿੱਤਾ ਗਿਆ? ਤੇ ਕਬੀਰ ਜੀ ਨੇ ਜਦੋਂ ਬੈਲ ਦੇ ਨੇੜੇ ਹੋ ਕੇ ਵੇਖਿਆ, ਅੰਤਰ ਧਿਆਨ ਨਾਲ ਤੱਕਿਆ, ਬਈ ਇਹ ਕਿਹੜੀ ਰੂਹ ਹੈ? ਤਾਂ ਆਪ ਨੂੰ ਪਤਾ ਲੱਗਿਆ, ਬਈ ਇਹ ਉਹੀ ਸੇਠ ਹੈ ਜਿਹਨੂੰ ਆਖਿਆ ਸੀ, ਬਈ ਰਾਮ ਨਾਮ ਜਪਿਆ ਕਰ, ਸਤ ਸੰਗਤ ਵਿੱਚ ਆਇਆ ਕਰ। ਤੇ ਫਿਰ ਕਬੀਰ ਜੀ ਉਸ ਬੈਲ ਨੂੰ ਕਹਿੰਦੇ ਹਨ ਕਿ ਹੁਣ ਦੱਸ ਭਾਈ, ਹੁਣ ਰਾਮ ਨਾਮ ਜਪ ਸਕਦਾ ਹੈ, ਹੁਣ ਤੇਰੀ ਕੀ ਦਸ਼ਾ ਹੈ? ਚਾਰ ਪਾਉ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ, ਆਖਿਆ ਹੁਣ ਤੇਰੇ ਚਾਰ ਪੈਰ ਹਨ, ਚਾਰ ਪਾਉ ਦੋਏ ਸਿੰਘ, ਦੋ ਤੇਰੇ ਸਿੰਘ ਹਨ ਸਿਰ ਤੇ ਲੱਗੇ ਹੋਏ, ਚਾਰ ਪਾਉ ਦੋਏ ਸਿੰਘ, ਗੁੰਗ ਮੁਖ ਤੇਰਾ ਗੁੰਗਾ ਮੁਖ ਹੈ, ਤਬ ਕੈਸੇ ਗੁਣ ਗਈ ਹੈ? ਹੁਣ ਕਿਸ ਤਰ੍ਹਾਂ ਤੂੰ ਰਾਮ ਨਾਮ ਜਪ ਸਕਦਾ? ਤੇ ਮਾਲਕ ਨੇ ਜਦੋਂ ਵੀ ਤੈਨੂੰ ਬਿਠਾਉਣਾ ਤਾਂ ਤੈਨੂੰ ਸੋਟਾ ਮਾਰਨਾ, ਤੇ ਜਦੋਂ ਉਠਾਉਣਾ ਤਾਂ ਵੀ ਤੇਰੀ ਪਿੱਠ 'ਤੇ ਸੋਟੇ ਨਾਲ ਹੀ, ਸੋਟੇ ਦੀ ਜ਼ਬਾਨ ਨਾਲ ਹੀ ਤੈਨੂੰ ਬਿਠਾਉਣਾ, ਸੋਟੇ ਦੀ ਜ਼ਬਾਨ ਨਾਲ ਹੀ ਤੈਨੂੰ ਉਠਾਉਣਾ, ਹੁਣ ਦੱਸ ਤੇਰੀ ਇੱਥੇ ਕੀ ਦਸ਼ਾ ਹੈ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਚਾਰ ਪਾਉ ਦੋਏ ਸਿੰਘ, ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰਹੀ, ਤਬ ਕਤ ਮੂੰਡ ਲਕਈ ਹੈ। ਤੇ ਜਦੋਂ ਮਾਲਕ ਤੈਨੂੰ ਮਾਰਦਾ ਤੂੰ ਮੂੰਹ ਲੁਕਾਉਂਦਾ ਹੈ, ਹੁਣ ਕਿੱਥੇ ਲੁਕਾਵੇਂਗਾ ਬਈ ਮੂੰਹ? ਇਹ ਕਬੀਰ ਜੀ ਜਦੋਂ ਬਚਨ ਕਰ ਰਹੇ ਸਨ ਨਾ, ਤੇ ਸਾਰੇ ਲੋਕ ਜਿਹੜੇ ਖੜੋਤੇ ਸਨ ਉਹ ਕਬੀਰ ਜੀ ਦੇ ਕੋਲ ਆ ਕੇ ਖੜੋ ਗਏ। ਕਹਿਣ ਲੱਗੇ, ਕਬੀਰ ਜੀ ਇਹ ਕੀ ਕਹਿ ਰਹੇ ਹੋ, ਕਿਹਦੇ ਨਾਲ ਗੱਲ ਕਰ ਰਹੇ ਹੋ? ਤਾਂ ਕਬੀਰ ਜੀ ਨੇ ਦੱਸਿਆ, ਬਈ ਉਹ ਫਲਾਣਾ ਸੇਠ ਜੋ ਹੀਰੇ ਲਾਲਾਂ ਦਾ ਵਣਜ ਕਰਦਾ ਸੀ, ਹਾਂਜੀ ਉਹ ਤਾਂ ਗੁਜ਼ਰ ਗਿਆ ਹੋਇਆ। ਆਖਿਆ ਉਹੀ ਰੂਹ ਹੈ ਜਿਸ ਨੇ ਬੈਲ ਦਾ ਰੂਪ ਧਾਰਨ ਕੀਤਾ, ਬੈਲ ਦੀ ਜੂਨੀ ਵਿੱਚ ਪਿਆ ਹੈ, ਕਾਸ਼ ਕਿ ਇਹ ਰਾਮ ਨਾਮ ਜਪ ਲੈਂਦਾ, ਪਰਮੇਸ਼ਰ ਦਾ ਭਜਨ ਕਰ ਲੈਂਦਾ, ਕੋਈ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੈਂਦਾ ਤਾਂ ਅੱਜ ਇਸ ਦੀ ਇਹ ਦਸ਼ਾ ਨਾ ਹੁੰਦੀ। ਤਾਂ ਸਾਰਿਆਂ ਲੋਕਾਂ ਨੇ ਆਖਿਆ, ਕਬੀਰ ਜੀ ਸਾਨੂੰ ਸ਼ੁਭ ਉਪਦੇਸ਼ ਦਿਓ, ਕਿਰਪਾ ਕਰੋ ਕਿ ਇਹ ਦਿਨ ਜੋ ਸੇਠ 'ਤੇ ਦਿਨ ਆਇਆ ਨਾ, ਇਹ ਦਿਨ ਸਾਡੇ 'ਤੇ ਨਾ ਆਵੇ। ਤਾਂ ਕਬੀਰ ਜੀ ਕਹਿੰਦੇ ਹਨ ਕਿ ਧਰਮ ਰਾਏ ਜਬ ਲੇਖਾ ਮੰਗੇ, ਉਹ ਕਿਆ ਮੁਖ ਲੈ ਕੇ ਜਾਏਗਾ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਸਤ ਸੰਗਤ ਵਿੱਚ ਆਉਣਾ, ਮਾਲਕ ਦੀ ਸਿਫਤ ਸਲਾਹ ਨਾਲ ਜੁੜਨਾ, ਅੰਮ੍ਰਿਤ ਵੇਲੇ ਉੱਠ ਕੇ, ਇਹ ਹੀ ਮਨੁੱਛਾ ਜਨਮ ਦੀ ਸਫਲਤਾ ਹੈ। ਜਿਸ ਕਰਕੇ ਫਰੀਦ ਜੀ ਕਹਿ ਰਹੇ ਹਨ, ਇਹ ਜੀਵ ਜਿੰਨੀ ਕੰਮੀ ਨਾਹੇ ਗੁਣ, ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ ਨਾ, ਜਿਨ੍ਹਾਂ ਕੰਮਾਂ ਦੇ ਨਾਲ ਤੇਰਾ ਮਨ ਮੈਲਾ ਹੁੰਦਾ, ਉਹ ਕੰਮ ਛੱਡ ਕੇ ਅਤੇ ਫਿਰ ਪਰਮੇਸ਼ੁਰ ਦੇ ਭਜਨ ਵਿੱਚ ਜੁੜ। ਜਿੰਨੀ ਕੰਮੀ ਨਾਹੇ ਗੁਣ, ਸੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਵੇ ਸਾਈਂ ਦੇ ਦਰਬਾਰ। ਮਤੇ ਸਾਈਂ ਦੇ ਦਰਬਾਰ ਜਾ ਕੇ ਤੈਨੂੰ ਸ਼ਰਮਿੰਦਿਆਂ ਹੋਣਾ ਪਵੇ, ਇਸ ਲਈ ਮਤ ਸ਼ਰਮਿੰਦਾ। ਕਬੀਰ ਜੀ ਕਹਿ ਰਹੇ ਹਨ, ਭਗਤ ਫਰੀਦ ਜੀ ਕਹਿ ਰਹੇ ਹਨ,
ਮਤ ਸ਼ਰਮਿੰਦਾ, ਮਤ ਸ਼ਰਮਿੰਦਾ ਥੀ ਵੇ ਸਾਈਂ ਦੇ ਦਰਬਾਰ, साईं दे दरबार। मत शर्मिंदा थीवे साईं दे दरबार, साईं दे दरबार।
भाई साहब भाई नंद लाल जी, जो गुरु गोबिंद सिंह पातशाह जी दे 52 कवियां विचों श्रोमणी कवि सन, आप दा बिरध शरीर है, सैर करदे जा रहे हन ते सामने की तकिया, बच्चे खेडां पा रहे हन ते आप नूं वी बचपना याद आ गया। अखां धरती नाल गड्डियां गईयां, बच्चियां ने सोचिया भई बाबे दा कुछ गुआच गया, चलो लब देंदे हां। बच्चे आके पुछन लगे बाबा की लब रहे हैं, तेरा की गुआच गया। तां भाई साहब नंद लाल जी दे नैन कटोरे भर आए, अखां भर आईयां, आख्या जो कुछ मेरा गुआचिया है वह तुसी लब के नहीं दे सकते। आख्या फिर भी दस तां सही बाबा, तेरा की गुआचिया। तां भाई साहब नंद लाल जी कहन लगे, मेरा जवानी दा हीरा गुआच गया, मैं ओ लब रहा ओ लब नहीं सकदा। प्यारी साध संगत, जेड़े श्वास साढ़े बिना जपन दे बीत गए हन, वह कदे मुड़ सकते हैं? वह कदे नहीं मुड़ सकते। जेड़ा जल एक वेरा नदी तो लंघ जाए, वह कदे नहीं मुड़ता। जेड़ा दुध थणा तो बाहर आ जावे, मुड़ के नहीं जांदा। ते जेड़े भाई बिना जपन दे श्वास तेरे व्यर्थ चले गए हन, वह किसी भी कीमत ते नहीं मिलने। इसलिए फरीद जी कहंदे हन, जिन्नी कमी ना है गुण से कंबड़े विसार,
जिन्नी कमी ना है गुण, से कंबड़े विसार। जिन्नी कमी ना है गुण, से कंबड़े विसार। मत शर्मिंदा थीवे साईं दे दरबार, साईं दे दरबार, साईं दे दरबार, दरबार साईं दे दरबार जी, साईं दे दरबार,
वाहे गुरु जी, वाहे गुरु, वाहे गुरु।